अंदर बहुत ज्यादा है ना कि मैं ब्रह्म हां, तो इस तरीके दे नाल इनू ब्राह्मण कहा जाता है।
ताने अब महान चंडाल सो लईए,
तो जेड़ा शरीर का अहंकार करे ओनू चंडाल कहा। इत्थे महाराज ये समझाउंदे ने कि ए नहीं हुंदा कि ए जन्म तो ब्राह्मण है। जन्म तो ब्राह्मण तो बहुत लोग होए ने, पर जे वह खोटा कम करता है, जे वह एक बंदा मान लो कि ब्राह्मण है, कहिंदे वह ब्राह्मण होके चोरी करदा, उहदा सारा कुछ ही बदल गया। उहनू सारे कहिंदे चोर है, हुण उहनू ब्राह्मण कोई नहीं कहिंदा। ब्राह्मण सिर्फ कहिंदे उहदा नाम है जिहड़ा चंगा कर्म करदा है।
ब्राह्मण सो जो ब्रह्म जानात,
यह गुरबाणी विच दो वारी आ, ब्रह्म बिंदा तिसदा ब्रह्मत रहै एक शब्द लिव लाए। कहिंदे ब्राह्मण सो जो ब्रह्म जनात, ब्राह्मण उस नूं कहिंदे जिहड़ा ब्रह्म नूं जाण लैंदा है। इस करके ब्रह्म बिंदा तिसदा ब्रह्मत रहै।
वेद ग्रंथ पाकत बख्यात,
यह चारा वेदा विच भी लिखिया, गुरु ग्रंथ साहब दे विच भी दो तीन बारी भगत कबीर जी ने भी लिखिया। कहिंदे ये थोड़ी हुंदा कि ब्राह्मण दे घर पैदा हो गया ते तू नवा ही आ गया इत्थे दुनिया च, भई कोई भगती नहीं, कोई भावना नहीं, ते खीर पूड़े खा के ब्राह्मण नहीं बनता। भगत कबीर जी कहिंदे जाओ तू ब्राह्मण ब्राह्मणी जाया तो आन बाट काहे नहीं आया। कहिंदे खीर पूड़े खा के बनता, जब तक अपने आत्मा नूं नहीं जान लैंदा, ब्रह्म विच लीन नहीं हो जांदा, उदों तक मैं नहीं ब्राह्मण मानदा तैनूं।
आश्रम ब्रह्मचारी चतवास,
सो इह जिहड़ा हुण कहिंदे आश्रम किहनूं किहनूं कहिंदे ने, इक तां होणा ब्रह्मचारी, इह पहला आश्रम गिणिया है।
ग्रह गृहस्थबान प्रथम संन्यास,
इह चार ने आश्रम किहड़े किहड़े, इक तां ब्रह्मचारी होना, एक गृहस्थी होना, एक वानप्रस्थी जिहड़े जंगलां च रहिंदे ने, एक सन्यासी होना।
उलंघै वर्णाश्रम अभिमान,
हुण अत वर्णाश्रम यह जिहड़ा है लंघ जांदा वर्णाश्रम दीआं गंढां नूं, इन्हां नूं पार कर जांदा है।
अत वर्णाश्रम मान सुजान,
तो इस करके जिन्हां दे मन दे अंदरों यह सारियां चीजां परे हो जान, वर्ण आश्रम मुक जान, ओ असली वर्ण आश्रम ही ओ है। पहला तां दुनिया बारे दसदे ने कि दुनिया ने चार तरह के बन्ने ने, इन्हां दे विच सो जिहड़ा ब्रह्मचारी है, ब्रह्मचारी धारण करन वाला गृहस्थी है, वानप्रस्थी है, सन्यासी है। पर कहिंदे ने असली तां बंदा उही है जिहड़ा इन्हां चारां तों वी उपर चलिया जावे। ਪਹਿਲਾਂ ਤਾਂ ਇਹ ਦੱਸਿਆ ਸੀ ਆਪਾਂ ਨੂੰ ਕਿ ਚਾਰ ਜਾਤੀਆਂ ਨੂੰ ਵੱਡਾ ਨਾ ਮੰਨੋ, ਕਰਮ ਨੂੰ ਵੱਡਾ ਮੰਨੋ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਸ ਤਰ੍ਹਾਂ ਨਹੀਂ। ਕਹਿੰਦੇ ਉਹਦੇ ਕਰਮ ਅਨੁਸਾਰ ਬੰਦੇ ਦਾ ਨਾਮ ਗਿਣਿਆ ਜਾਂਦਾ ਹੈ। ਭਾਵੇਂ ਕੋਈ ਕਹਿੰਦਾ ਭਗਤ ਰਵਿਦਾਸ ਜੀ ਦੇ ਮਗਰ ਪੈ ਗਏ ਬ੍ਰਾਹਮਣ ਇਕੱਠੇ ਹੋ ਕੇ, ਅੱਗੇ ਤੇਰੇ ਲੋਕ ਪੈਰੀ ਹੱਥ ਲਾਉਂਦੇ ਆ, ਤੈਨੂੰ ਮੱਥਾ ਟੇਕਦੇ ਆ, ਤੂੰ ਸਾਡੀ ਰੋਜੀ ਰੋਟੀ ਖਰਾਬ ਕਰਤੀ, ਤੂੰ ਕੀ ਮੰਤਰ ਮਾਰਿਆ। ਉਹ ਕਹਿੰਦੇ ਮੈਂ ਕੀ ਮੰਤਰ ਮਾਰ, ਕਹਿੰਦੇ ਕੱਲ੍ਹ ਤੱਕ ਤਾਂ ਤੂੰ ਉੱਥੇ ਚਮੜਾ ਢੋਂਦਾ ਹੁੰਦਾ ਸੀ ਅਤੇ ਹੁਣ ਤੂੰ ਬਣ ਗਿਆ ਵੱਡਾ, ਏਡੇ ਏਡੇ ਮੰਦਰ ਬਣਾ ਲਏ, ਰਾਣੀ ਝਾਲਾਂ ਬਾਈ ਤੂੰ ਆਪਣੀ ਬਣਾ ਲਈ ਇਸ ਤਰ੍ਹਾਂ ਇਹਨਾਂ ਤੋਂ ਤੂੰ। ਉਹ ਕਹਿੰਦੇ ਭਾਈ ਮੈਂ ਕੁਛ ਨਹੀਂ ਕੀਤਾ, ਮੈਂ ਤਾਂ ਰਾਮ ਰਾਮ ਜਪਿਆ ਸੀ, ਉਹ ਮੇਰੇ ਹਿਰਦੇ ਚ ਵਸ ਗਿਆ, ਇਹ ਲੋਕ ਮੈਨੂੰ ਥੋੜੀ ਮੱਥਾ ਟੇਕਦੇ, ਇਹ ਤਾਂ ਰਾਮ ਨੂੰ ਮੱਥਾ ਟੇਕਦੇ। ਇਸ ਪ੍ਰਕਾਰ ਪੰਡਤਾਂ ਦੀ ਜਦ ਨਿਸ਼ਾ ਕਰਾ ਦੀ ਤਾਂ ਕਿਤੇ ਉਹਨਾਂ ਨੂੰ ਹੋਇਆ। ਇਸ ਕਰਕੇ ਪਹਿਲਾਂ ਤਾਂ ਇਹ ਦੱਸਿਆ ਕਿ ਬੰਦਾ ਆਪਣੇ ਕਰਮ ਅਨੁਸਾਰ ਹੀ ਉੱਚਾ ਹੁੰਦਾ, ਨਾ ਕਿ ਜਾਤਾਂ ਅਨੁਸਾਰ। ਦੂਸਰਾ ਇਹ ਦੱਸਦੇ ਨੇ ਕਿ ਬ੍ਰਹਮਚਾਰੀ ਹੈ ਜੀ, ਦਿਨੇ ਬ੍ਰਹਮਚਾਰੀ ਹੈ ਤੇ ਰਾਤ ਨੂੰ ਹੋਰ ਹੀ ਕੁਛ ਹੈ, ਤੇ ਕਹਿੰਦੇ ਊਂ ਗ੍ਰਿਸ਼ਤੀ ਬਣਿਆ ਹੋਇਆ ਤੂੰ ਪਤਾ ਨਹੀਂ ਕੀ ਕੁਛ ਕਰਦਾ, ਤੇ ਬਾਣਪ੍ਰਸਤੀ ਬਣ ਕੇ ਮਾੜੇ ਕੰਮ ਕਰਦਾ, ਸੰਨਿਆਸੀ ਬਣ ਕੇ ਸੰਨਿਆਸੀ ਨਹੀਂ ਹੈ। ਕਹਿੰਦੇ ਇਹਨਾਂ ਗੱਲਾਂ ਨੂੰ ਛੱਡੋ, ਇਹਨਾਂ ਚਾਰਾਂ ਤੋਂ ਉੱਪਰ ਜਿਹੜਾ ਵਰਣ ਆਸ਼ਰਮ ਦੀਆਂ ਗੰਢਾਂ ਨੂੰ ਲੰਘ ਜਾਂਦਾ ਹੈ, ਸ਼੍ਰੋਮਣੀ ਮਨੁੱਖ ਬਣ ਜਾਂਦਾ ਹੈ, ਉਹੀ ਸਾਰਿਆਂ ਨਾਲੋਂ ਵੱਡਾ ਜੋ ਹੈ, ਇਹ ਸਾਰਿਆਂ ਨਾਲੋਂ ਵੱਡਾ ਵਰਣ ਆਸ਼ਰਮੀ ਬਣਿਆ ਹੈ।
ਅਤ ਵਰਣ ਆਸ਼ਰਮੀ ਬੇਵਿਚਾਰ,
ਉਹ ਬਿਵਚਾਰ ਨਾ, ਕਹਿੰਦੇ ਬਿਵਚਾਰ ਨਾ ਕਰੇ, ਮਾੜੇ ਕਰਮ ਨਾ ਕਰੇ, ਉਹ ਹੈ ਅਤਿਅੰਤ ਹੀ ਅਨਨ ਭਗਤ ਰੱਬ ਦਾ, ਜਿਹੜਾ ਬ੍ਰਹਮ ਦੇ ਭਾਵ ਨੂੰ ਛੱਡ ਕੇ ਹੋਰ ਥਾਂ ਨਹੀਂ ਜਾਂਦਾ, ਕੇਵਲ ਤੇ ਕੇਵਲ ਇੱਕ ਬ੍ਰਹਮ ਨੂੰ ਹੀ ਦੇਖਦਾ, ਕਿਸੇ ਦੇ ਹੋਰ ਘਰ ਵੱਲ ਨਹੀਂ ਤੱਕਦਾ, ਕਿਸੇ ਦੀ ਮਾਇਆ ਵੱਲ ਨਹੀਂ ਤੱਕਦਾ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਹੈ ਨਾ ਸਾਰਾ ਕੁਛ, ਸੋ ਅਪਰਸ ਦੀ ਅਸ਼ਟਪਦੀ ਆ, ਪਰਸ ਹੈ, ਇਹ ਬਿਸ਼ਨ ਭਗਤ ਹੈ, ਇਹ ਫਲਾਨਾ ਹੈ, ਇਸ ਪ੍ਰਕਾਰ ਕਈ ਤਰ੍ਹਾਂ ਦੇ ਮਹਾਰਾਜ ਨੇ ਉਹ ਵੀ ਕਰਮ ਕਰਕੇ ਹੀ ਦਿਖਾਏ ਹਨ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ।
ਬ੍ਰਹਮਨਿਸ਼ਠ ਆਤਮ ਧਰਮ ਧਾਰਨ,
ਸੋ ਜਿਹੜਾ ਧਰਮ ਹੈ, ਧਰਮ ਨੂੰ ਧਾਰਨਾ, ਇਸ ਪ੍ਰਕਾਰ ਦੇ ਨਾਲ ਬ੍ਰਹਮ ਨਿਸ਼ਠਾ ਹੋਣੀ, ਨਿਸ਼ਠਾ ਰੂਪੀ ਆਤਮ ਨਿਸ਼ਠਾ ਰੂਪੀ ਧਰਮ ਤੋਂ ਜਦ ਇਹ ਧਰਮ ਦੇ ਵਿੱਚ ਲੀਨ ਹੁੰਦਾ ਜੀਵ, ਕਿ ਆਤਮ ਨਿਸ਼ਠਾ ਵਿੱਚ ਪੱਕਾ ਆਤਮ ਨਿਸ਼ਠਾ ਰੱਖਣੀ, ਆਤਮ ਵਿਸ਼ਵਾਸ ਰੱਖਣਾ ਕੇਵਲ ਬ੍ਰਹਮ ਦੇ ਅੰਦਰ।
ਧਰਮ ਆਤਮਾ ਤੇ ਜਬ ਹੀਨ,
ਕਹਿੰਦੇ ਉਹ ਤਾਂ ਹੈ ਵਰਣ ਆਸ਼ਰਮੀ ਜਿਹੜਾ ਬ੍ਰਹਮ ਚ ਇੱਕ ਭਰੋਸਾ ਕਰਦਾ। ਜਿਹੜਾ ਬੰਦਾ ਬ੍ਰਹਮ ਤੋਂ ਭਰੋਸਾ ਡੁਲਾ ਲੈਂਦਾ ਆਪਣਾ, ਉਹਨੂੰ ਕੀ ਕਹੀਏ? ਕਹਿੰਦੇ ਉਹ ਤਾਂ ਧਰਮ ਤੋਂ ਹੀਣਾ ਹੋ ਗਿਆ, ਉਹ ਵਰਣ ਆਸ਼ਰਮੀ ਕਿਵੇਂ ਰਿਹਾ?
ਰਹੇ ਅਨਾਤਮ ਧਰਮ ਲੀਨ।
ਸੋ ਜਿਹੜਾ ਅਨਾਤਮ ਧਰਮ ਦੇ ਵਿੱਚ ਲੀਨ ਹੋ ਗਿਆ, ਭਾਵ ਸਰੀਰਾਂ ਦੇ ਸਵਾਦਾਂ ਤੱਕ ਸੀਮਤ ਹੈ, ਉਹਨੂੰ ਕਿਵੇਂ ਕਹਿ ਸਕਦੇ ਹਾਂ ਕਿ ਇਹ ਬੰਦਾ ਧਰਮੀ ਹੈ? ਇੱਥੇ ਧਰਮ ਅਧਰਮ ਦੀ ਗੱਲ ਕੀਤੀ ਹੈ ਕਿ ਅਧਰਮ ਜਿਹੜਾ ਹੈ ਨਾ, ਧਰਮ ਕੀ ਹੈ? ਆਤਮਾ ਨੂੰ ਜਾਣਨਾ ਹੀ ਧਰਮ ਹੈ। ਤੇ ਅਧਰਮ ਕੀ ਹੈ? ਜਿਹੜਾ ਬੰਦਾ ਸਰੀਰ ਨੂੰ ਹੀ ਆਪਣਾ ਆਤਮਾ ਮੰਨਦਾ ਗਲਤੀ ਨਾਲ, ਉਹ ਅਧਰਮੀ ਬਣ ਜਾਂਦਾ।
ਇਹ ਅਧਰਮ ਕਰੀ ਜੈ ਬਰਣਾ।
ਸੋ ਇਸ ਕਰਕੇ ਇਹ ਜਿਹੜਾ ਹੈ ਨਾ ਅਧਰਮ, ਇਸ ਅਧਰਮ ਨੂੰ ਜਿਹੜਾ ਧਾਰਨ ਵਾਲਾ ਹੈ, ਉਹਨੂੰ ਨਹੀਂ ਕਿਹਾ ਜਾਂਦਾ ਕਿ ਵਰਣ ਆਸ਼ਰਮੀ ਹੈ।
ਸਤ ਨਾਮ ਸਿਮਰਣ ਨੈ ਮਰਣਾ, ਸਤ ਨਾਮ ਸਿਮਰਣ ਨਹਿ ਮਰਣਾ।
ਕਹਿੰਦੇ ਮਰਨਾ ਕਿਹਨੂੰ ਕਹਿੰਦੇ ਆ ਜੀ? ਕਹਿੰਦੇ ਤੁਹਾਨੂੰ ਦੱਸਾਂ ਅਸਲੀ ਮਰਿਆ ਹੋਇਆ ਕੌਣ ਹੈ? ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਥੇ ਵੀ ਉਹੀ ਕਹਿੰਦੇ ਨੇ, ਕਹਿੰਦੇ ਜਿਹੜਾ ਬੰਦਾ ਸਿਮਰਨ ਨਹੀਂ ਨਾ ਕਰਦਾ, ਉਹ ਮਰਿਆ ਹੋਇਆ ਜਾਣੋ, ਉਹ ਤਾਂ ਮਰੇ ਹੋਏ ਲੋਕ ਮੁਰਦੇ ਤੁਰੇ ਫਿਰਦੇ ਨੇ।
ਅਥਵਾ ਸੱਚ ਦਾ ਆਨੰਦ ਸਰੂਪ ਇਹ ਸਿਮਰਨ ਜੋ ਮਰਨ ਕੁਰੂਪ।
ਕਹਿੰਦੇ ਇੱਕ ਤਾਂ ਹੁੰਦਾ ਜਿਹੜਾ ਨਾਮ ਨਾ ਸਿਮਰਨ ਨਾ ਕਰੇ ਨਾ, ਉਹ ਤਾਂ ਕਹਿੰਦੇ ਮਰਿਆ ਜਾਣੋ, ਇੱਕ ਬਹੁਤ ਭੈੜਾ ਮਰਿਆ ਜਾਣੋ। ਇਹ ਦੂਜੇ ਪੱਖ ਦਾ ਭੈੜਾ ਮਰਨਾ ਕਿਹੜਾ ਹੋ ਗਿਆ ਜੀ? ਇਹ ਤਾਂ ਕਹਿੰਦੇ ਮਰਿਆ ਹੋਇਆ, ਚਲੋ ਇੱਕ ਹੋ ਗਿਆ। ਦੂਜਾ ਕਹਿੰਦੇ ਤਾਂ ਬਾਹਲਾ ਹੀ ਮਰਿਆ ਹੋਇਆ, ਗਿਆ ਗਵਾਚਿਆ ਹੋ ਗਿਆ। ਕਹਿੰਦੇ ਉਹ ਕਿਹਨੂੰ ਕਿਹਾ? ਕਹਿੰਦੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਮੈਂ ਆਤਮਾ ਹਾਂ, ਉਹ ਤਾਂ ਇਹਨੂੰ ਇੰਨਾ ਨਹੀਂ ਪਤਾ ਜਿਹਨੂੰ, ਕਹਿੰਦੇ ਉਹ ਤਾਂ ਜਾਣੋ ਭੈੜੀ ਮ੍ਰਿਤੂ ਮਰਿਆ ਪਿਆ, ਜਿਹਨੂੰ ਇਹ ਨਹੀਂ ਪਤਾ ਕਿ ਮੈਂ ਆਤਮਾ, ਜਿਹੜਾ ਇਹ ਕਹੀ ਜਾਂਦਾ ਕਿ ਮੈਂ ਸਰੀਰ ਹੀ ਹਾਂ।
ਸਤ ਨਾਮ ਲਿਵ ਅਹੰਗ ਬ੍ਰਹਮ ਅਸਮੇ, ਇਸ ਵਿਦਿਆ ਕੀ ਉਤਪਤੀ ਜਨਮ।
ਕਹਿੰਦੇ ਜੀ ਜਨਮ ਕਿਹਨੂੰ ਕਹਿੰਦੇ ਨੇ? ਜਿਵੇਂ ਆਪਾਂ ਕਹਿੰਦੇ ਸਤਿਗੁਰੂ ਕਿਆ ਜਨਮੇ ਗਵਨ ਮਿਟਾਇਆ, ਪੰਜ ਪਿਆਰੇ ਅੰਮ੍ਰਿਤ ਛਕਾ ਕੇ ਕਹਿੰਦੇ ਖਾਲਸਾ ਜੀ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ। ਜਦ ਆਪਾਂ ਅੰਮ੍ਰਿਤ ਛਕਦੇ ਹਾਂ, ਗੁਰੂ ਵਾਲੇ ਬਣਦੇ ਹਾਂ, ਗੁਰੂ ਘਰ 'ਚ ਨਵਾਂ ਜਨਮ ਹੁੰਦਾ। ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵ ਕੌਰ ਮਾਤਾ ਜੀ ਨੇ, ਇਸ ਪ੍ਰਕਾਰ ਸਾਡਾ ਨਵਾਂ ਜਨਮ ਹੁੰਦਾ। ਕਹਿੰਦੇ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਜਨਮ ਕਿਹਨੂੰ ਕਹਿੰਦੇ ਨੇ, ਸਤ ਨਾਮ ਨੂੰ ਜਾਣਦਾ ਕਿ ਮੈਂ ਆਤਮਾ ਹਾਂ, ਬ੍ਰਹਮ ਰੂਪ ਹਾਂ, ਅਤੇ ਜਿਹੜਾ ਇਹ ਜਾਣਦਾ ਇਸ ਵਿਦਿਆ ਦੀ ਉਤਪਤੀ ਜਦੋਂ ਹੋ ਜਾਂਦੀ ਮਨ ਦੇ ਅੰਦਰ ਬ੍ਰਹਮ ਵਿਦਿਆ ਦੀ, ਇਹ ਨਵਾਂ ਜਨਮ ਹੋ ਜਾਂਦਾ ਬੰਦੇ ਦਾ।
ਵੈ ਸੰਸਾਰ ਕੀ ਪ੍ਰਾਪਤ ਜੋ ਨਿਜ ਸਰੂਪ ਬਿਸਰੈ ਬਿਖ ਸੋਏ।
ਕਹਿੰਦੇ ਜ਼ਹਿਰ ਤੇ ਅੰਮ੍ਰਿਤ ਦਾ ਨਿਰਣਾ ਕਰਦੇ ਨੇ, ਬਿਖ ਤੇ ਅੰਮ੍ਰਿਤ। ਕਹਿੰਦੇ ਹੋਵੇ ਸੰਸਾਰ ਕੀ ਪ੍ਰਾਪਤੀ ਜੋਏ, ਜਿਹੜੇ ਬੰਦੇ ਨੂੰ ਸੰਸਾਰ ਦੀ ਪ੍ਰਾਪਤੀ ਹੋ ਜਾਂਦੀ, ਭਾਵ ਸੰਸਾਰ ਦੇ ਵਿੱਚ ਲਿਵ ਲੱਗੀ ਜਿਹਦੀ, ਉਧਰ ਨੂੰ ਹੀ ਧਿਆਨ ਜ਼ਿਆਦਾ ਰਹਿੰਦਾ ਹੈ, ਤੇ ਜਿਹਦੀ ਸੰਸਾਰ ਵੱਲ ਧਿਆਨ ਹੋ ਗਿਆ ਤੇ ਨਿਜ ਸਰੂਪ ਵੱਲੋਂ ਵਿਸਰ ਗਿਆ, ਜਿਹੜਾ ਸੰਸਾਰ ਵੱਲ ਲੱਗ ਗਿਆ ਆਪਣੇ ਸਰੂਪ ਨੂੰ ਭੁੱਲ ਕੇ, ਖਾਣ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਇਹ ਮਾਨੋ ਬੰਦੇ ਨੇ ਜ਼ਹਿਰ ਪੀ ਲਈ ਹੈ।
ਹੋਏ ਜੋ ਗਿਆਨ ਤੇ ਸਾਫੁਰਨ ਸਰੂਪ, ਸੋਈ ਅੰਮ੍ਰਿਤ ਮੋਖ ਅਨੂਪ।
ਹੁਣ ਕਹਿੰਦੇ ਉਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਹੋਏ ਜੋ ਗਿਆਨ ਤੇ ਸਫੁਰਨ ਸਰੂਪ, ਸੋਈ ਅੰਮ੍ਰਿਤ ਮੋਖ ਅਨੂਪ। ਜਿਹੜਾ ਗਿਆਨ ਕਰਕੇ ਆਪਣਾ ਸਰੂਪ ਦਾ ਫੁਰ ਜਾਣਾ ਅੰਦਰ, ਗਿਆਨ ਕਰਕੇ ਆਪਣੇ ਆਤਮਕ ਗਿਆਨ ਹੋ ਜਾਣਾ ਹੈ। ਸੋ ਆਤਮਕ ਗਿਆਨ ਹੋਣ ਦਾ ਮਤਲਬ ਹੀ ਅੰਮ੍ਰਿਤ ਪੀਣਾ ਹੈ, ਮੋਖ ਮੁਕਤੀ ਦਾ उपमा तो रह जिहड़ा प्राप्ति हो जानी है अपने स्वरूप का जान लेना ही मानो अमृत पीना है ते अपने स्वरूप का भुल जाना ही जहर खा लेना है।
बिन व्यवहार आत्मा देख यही बड़ो गुण सुमत परेक।
तो इस प्रकार नाल फेर पिछों विचार लईए कहिंदे जिहड़ा तां संसार की प्राप्ति कर लेनी है ते अपने स्वरूप नूं भुलना है यही तां जहर खाना है। अते जिहड़ा अपने अंदर स्वरूप का ज्ञान हो जाना अपनी आत्मा का ज्ञान हो गया यही अमृत छकना है असल विच मोख मुक्ति का हो जाना अपने अंदर आत्मा नूं देख लेना आत्मा का अंदर देखना ही अमृत धारी होना असल विच बाहरों अमृत धारी पंज प्यारे बनाउंदे ने आपां नूं पर अपना फर्ज बनता कि अमृत अंदरों भी प्रगट करना आपां ने अपनी आत्मा ही तो अमृत है जब तक उत्थे नहीं जांदे उदों तक पूरे अमृतधारी नहीं बन सकते। ताइयों महाराज ने कहा आत्म रस जे जान ही सो है खालस देव एवें ना अपने आप नूं खालसा समझी हुण अमृत छक लिया जिवें कोई पहले दिन ही अमृत छक के गात्रा पा के चौड़ा होया हुण तां असीं ब्रह्म ज्ञानी बन गए जी क्यों हुण अमृत छक लिया ले पहले दिन अमृत छकण ब्रह्म ज्ञानी बन जांदा कोई इहो जद तक अंदर अमृत नहीं प्रगट हुंदा हुण अपने नलके का पानी उतर गया गुआंढियां तों इक बाल्टी मंग के लियाउने आ भर के पानी दी फिर नलके च पाउने आ फिर गेड़दे आ गेड़दे आ गेड़दे जदों थल्ले धरती च पानी चुक लिया फिर कहने हुण पानी आ गया साडे भी इस तरह है कि जदों साडा पानी जिहड़ा उत्ते आ मानो कि अमृत अंदर नजर ही नहीं आ रहा पंजां प्यारिआं ने पंज बाणियां पढ़ के खंडे बट दा जदों अमृत मुख विच पाया वह बार बार इहनूं कहिंदे 15 वारी कहाउंदे ने बोल वाहिगुरू जी का खालसा वाहेगुरू जी की फतेह बार बार बुलाउंदे ओह कहिंदे खालसा वाहेगुरू 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 जपी चल फिर तैनूं अंतरीव ज्ञान होवेगा जदों आत्मा दा जद तेरे अंदरों अमृत प्रगट हो जाएगा तेरी जबान विच मिठा रस आ जाएगा तां तू जाणी कि मैं हुण अमृतधारी बन गया हां।
बिन व्यवहार आत्मा देख
कहिंदे बिना व्यवहार तो आत्मा देख तो इस प्रकार दे नाल कहिंदे बिना व्यवहार तो हो जाना आत्मा नूं देख लेना
यही बड़ो गुण समत परेक।
यही सारिआं नालों वड्डा है गुण जिहड़ा है ना मन दे अंदर अपने अमृत नूं देखना ते जिहड़ा आत्मा नूं देखना यही सारिआं नालों वड्डा गुण है।
तिरगुण समेत आत्मा पिखे बड़ो दुख ज्ञानी ए लखे।
कहिंदे जिहड़ा आत्मा नूं व्यवहार तो बिना देखना है भाव त्रिगुण जिहड़ा है ना उहदे तो परे जानना इहनूं बुद्धिमान बड़ा गुण देखदे ने कि इसे प्रकार तिन्ना गुणा समेत आत्मा नूं देखे जिहड़ा इही सारिआं नालों माड़ी गल है क्योंकि तिन्ना गुणा दे समेत आत्मा नहीं देखणी आत्मा नूं तां आपां निर्गुण विच देखणा जिथे ना रजो ना तमो ना सतो बाकी सारियां चीज़ां आपे आए जिथे रजो तमो सतो तिन्नों आ गए मोढ़ी उत्थे काम क्रोध लोभ मोह अहंकार ਇਹ ਸਾਰੀਆਂ ਚੀਜ਼ਾਂ ਹੀ ਇੱਕ ਪਾਸੇ ਦੀਆਂ ਆ ਗਈਆਂ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਇਹਨਾਂ ਤੋਂ ਬਿਨਾਂ ਆਤਮਾ ਨੂੰ ਦੇਖਣਾ ਜਿਹੜਾ ਹੈ ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ।
ਗਿਆਨ ਪਏ ਤੇ ਜੀਵਨ ਮੁਕਤ
ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਉਦੋਂ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ।
ਸੁਜਸ ਵਿਸਾਲ ਇਹੀ ਹੋਏ ਜੁਗਤ
ਸੋ ਇਹੀ ਸਾਰਿਆਂ ਨਾਲੋਂ ਵੱਡੀ ਜੁਗਤੀ ਆ ਕਿ ਸ੍ਰੇਸ਼ਟ ਜਸ ਇਸ ਜੀਵ ਦਾ ਹੁੰਦਾ ਇੱਕ ਤਾਂ ਹੋ ਗਿਆ ਜਸ ਤੇ ਇੱਕ ਹੋ ਗਿਆ ਅਪ ਜਸ।
ਜੀਵਨ ਮੁਕਤ ਨ ਆਤਮ ਗਿਆਨ
ਸੋ ਜਦੋਂ ਤੱਕ ਜਿਹੜਾ ਆਤਮ ਗਿਆਨ ਨਹੀਂ ਹੁੰਦਾ ਜੀਵਨ ਮੁਕਤੀ ਦੇ ਦੇਣ ਵਾਲਾ
ਸੋਈ ਅਪ ਜਸ ਮੈਦ ਮਹਾਨ
ਉਹੀ ਸਾਰਿਆਂ ਨਾਲੋਂ ਵੱਡਾ ਅਪ ਜਸ ਹੈ ਉਸ ਸਰੀਰ ਦਾ ਉਸ ਬੰਦੇ ਦਾ ਸਾਰਿਆਂ ਨਾਲੋਂ ਵੱਡਾ ਅਪ ਜਸ ਹੈ ਜਦੋਂ ਬੰਦੇ ਨੂੰ ਗਿਆਨ ਨਹੀਂ ਹੋਇਆ ਤਾਂ ਉਹਦਾ ਹੀ ਅਪ ਜਸ ਹੁੰਦਾ ਹੈ ਜਦੋਂ ਗਿਆਨ ਹੋ ਜਾਂਦਾ ਸਾਰਿਆਂ ਨਾਲੋਂ ਵੱਡਾ ਉਹੀ ਜਸ ਹੈ ਜਿਹੜਾ ਆਪਾਂ ਗਿਆਨ ਤੋਂ ਹੀਣੇ ਮਰ ਜਾਂਦੇ ਹਾਂ ਜਿਹੜਾ ਬੰਦਾ ਤਾਂ ਦੁਨੀਆਂ ਅੰਦਰ ਆਪਣੀ ਆਤਮਾ ਨੂੰ ਜਾਣ ਕੇ ਚੱਲਦਾ ਆਪਣੇ ਗੁਣਾਂ ਨੂੰ ਦੇਖਦਾ ਆਤਮਾ ਨੂੰ ਦੇਖ ਲੈਂਦਾ ਉਹ ਬੰਦਾ ਜਦੋਂ ਚੜ੍ਹਾਈ ਕਰਦਾ ਸਰੀਰ ਛੱਡਦਾ ਉਹਨੂੰ ਬਵਾਣ ਲੈਣ ਆਉਂਦੇ ਨੇ ਫੁੱਲਾਂ ਦੀ ਵਰਖਾ ਹੁੰਦੀ ਹੈ ਜੈ ਜੈਕਾਰ ਹੁੰਦੀ ਹੈ ਉਹਦੀ ਅਤੇ ਜਿਹੜਾ ਬੰਦਾ ਆਪਣੇ ਰੋਟੀ ਪਾਣੀ ਖਾ ਕੇ ਦੁਨੀਆਂ 'ਚ ਚੱਲਦਾ ਬਣਿਆ ਕੱਪੜੇ ਲੀੜੇ ਪਾ ਕੇ ਉਹਨੂੰ ਥੂ ਥੂ ਕਰਦੇ ਸਾਰੇ ਉਹ ਕਹਿੰਦੇ ਉਹ ਬਸ ਆ ਗਿਆ ਰੋਟੀਆਂ ਖਾ ਕੇ ਉਹਦੀ ਬਹੁਤ ਬਦਨਾਮੀ ਹੁੰਦੀ ਪਰਲੋਕ ਵਿੱਚ। ਜਿਹੜਾ ਗਿਆਨ ਲੈ ਕੇ ਜਾਂਦਾ ਹੈ ਉਹਨੂੰ ਜਸ ਮਿਲਦਾ ਹੈ।
ਦੋਹੇਰਾ ਬੁੱਧ ਰਹਿ ਬ੍ਰਹਮ ਭਾਵ ਮੈਂ ਬ੍ਰਹਮਾਦ ਸ਼ੇਕ ਪਰਿਅੰਤ।
ਸੋ ਜਿਨ੍ਹਾਂ ਦੀ ਬੁੱਧੀ ਹਮੇਸ਼ਾ ਬ੍ਰਹਮ ਦੇ ਵਿੱਚ ਹੀ ਲੀਨ ਰਹਿੰਦੀ ਹੈ, ਬੁੱਧੀ ਦਾ ਰੁੱਖ ਆਤਮਾ ਵੱਲ ਨੂੰ ਮੁੜ ਗਿਆ। ਪਹਿਲਾਂ ਭੁਲੇਖਾ ਜਿਹਾ ਸੀ ਬੁੱਧੀ ਨੂੰ ਕਿ ਸੰਸਾਰ ਸੱਚਾ ਹੈ, ਤੇ ਜਦੋਂ ਦਾ ਗੁਰਾਂ ਨੇ ਗਿਆਨ ਦਿੱਤਾ ਮੈਨੂੰ ਨਹੀਂ ਸੰਸਾਰ ਨਹੀਂ ਸੱਚਾ, ਆਤਮਾ ਸੱਚੀ ਹੈ, ਮੈਂ ਐਵੇਂ ਭਟਕਦਾ ਰਿਹਾ ਸਾਰੀ ਜ਼ਿੰਦਗੀ। ਮੈਂ ਆਪਣੀ ਬੁੱਧੀ ਨੂੰ ਘੁਮਾ ਕੇ ਆਤਮਾ ਵੱਲ ਕਰ ਲਿਆ, ਤੇ ਆਤਮ ਭਾਵ ਵਿੱਚ ਜਦੋਂ ਬੁੱਧੀ ਨੂੰ ਰੱਖਿਆ ਤੇ ਇਸ ਬ੍ਰਹਮ ਆਦਿਕ ਤੋਂ ਲੈ ਕੇ ਸਾਰਿਆਂ ਤੱਕ ਜਦੋਂ ਇਕਤਾ ਵਿੱਚ ਹੀ ਬੁੱਧੀ ਆ ਗਈ।
ਇਕਤਾ ਮੈਂ ਨਿਸ਼ਚਾ ਲੈ ਸੋਈ ਪੰਡਿਤ ਸੰਤ।
ਕਹਿੰਦੇ ਉਹੀ ਪੰਡਿਤ ਆ, ਉਹੀ ਸੰਤ ਆ ਜਿਹੜਾ ਬ੍ਰਹਮ ਆਦਿਕ ਤੋਂ ਲੈ ਕੇ ਸ਼ੇਸ਼ਨਾਗ ਤੱਕ ਭਾਵ ਆਕਾਸ਼ ਵਾਸੀਆਂ ਤੋਂ ਲੈ ਕੇ ਪਤਾਲ ਵਾਸੀਆਂ ਤੱਕ ਬੁੱਧੀ ਬ੍ਰਹਮ ਭਾਵ ਵਿੱਚ ਰੱਖੇ, ਏਕਤਾ ਵਿੱਚ ਨਿਸ਼ਚਾ ਪਕਾ ਲਵੇ, ਉਹੀ ਸਾਰਿਆਂ ਨਾਲੋਂ ਵੱਡਾ ਸੰਤ ਹੈ, ਉਹੀ ਪੰਡਿਤ ਹੈ, ਉਹੀ ਭਗਤ ਹੈ ਜਿਹਦੀ ਬੁੱਧੀ ਸਾਰੇ ਬ੍ਰਹਮ ਨੂੰ ਦੇਖਣ ਲੱਗ ਜਾਂਦੀ।
ਹੰਗ ਮਮਤਾ ਅਭਿਮਾਨੀ ਥੇ ਰੋਗੀ ਸੋ ਸੰਸਾਰੇ ਜੇ।
ਕਹਿੰਦੇ ਜੀ ਰੋਗੀ ਕਿਹਨੂੰ ਕਹਿੰਦੇ ਨੇ? ਮਹਾਰਾਜ ਕਹਿੰਦੇ ਜਿਹਦੇ ਅੰਦਰ ਹੰਗਤਾ ਮਮਤਾ ਅਭਿਮਾਨ ਵੜਿਆ ਹੋਇਆ ਨਾ, ਉਹ ਬੰਦਾ ਦੁਨੀਆਂ ਅੰਦਰ ਰੋਗੀ ਹੈ ਸਾਰਿਆਂ ਨਾਲੋਂ ਵੱਡਾ।
ਅਹੰਗ ਮਮਤਾ ਅਭਿਮਾਨ ਤਹੀਨ ਗਿਆਨ ਸਰੂਪ ਅਰੋਗੀ ਚੀਨ।
ਹੁਣ ਕਹਿੰਦੇ ਅਰੋਗੀ ਕੌਣ ਹੈ ਜੀ? ਕਹਿੰਦੇ ਜਿਹੜਾ ਹੰਗਤਾ ਮਮਤਾ ਅਭਿਮਾਨ ਇਹਨਾਂ ਤਿੰਨਾਂ ਤੋਂ ਬਿਨਾਂ ਹੋ ਜਾਂਦਾ ਹੈ, ਜਿਹਦੇ ਅੰਦਰ ਸਰੂਪ ਦਾ ਗਿਆਨ ਹੋ ਜਾਂਦਾ ਹੈ, ਉਹ ਬੰਦਾ ਅਰੋਗ ਹੈ। ਜਿਵੇਂ ਬਾਣੀ ਅੰਦਰ ਫਰਮਾਇਆ ਹੈ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਮਾਇਆ ਨੂੰ ਮਹਾਰਾਜ ਨੇ ਸਾਰਿਆਂ ਨਾਲੋਂ ਵੱਡਾ ਰੋਗ ਗਿਣਿਆ। ਕਹਿੰਦੇ ਨੇ ਰੋਗ ਰੂਪ ਮਾਇਆ ਨਾ ਵਿਆਪੈ ਔਰ ਹਉਮੈ ਦੀਰਘ ਰੋਗ ਹੈ। ਇਹ ਜਿਹੜੇ ਰੋਗ ਨੇ ਇਹ ਸਾਰਿਆਂ ਨਾਲੋਂ ਜਿਹਨੂੰ ਚਿੰਬੜੇ ਹੋਣ ਰੋਗ ਉਹ ਰੋਗੀ ਹੈ, ਤੇ ਜਿਹਨੂੰ ਇਹ ਨਹੀਂ ਹਨ ਰੋਗ ਉਹ ਅਰੋਗ ਹੈ।
ਬੁੱਧ ਅਨਾਤਮ ਮੈਂ ਸੋ ਰੋਗੇ।
ਸੋ ਜਿਨ੍ਹਾਂ ਦੀ ਬੁੱਧੀ ਅਨਾਤਮ ਵਿੱਚ ਫਸੀ ਹੋਈ ਹੈ ਉਹ ਰੋਗੀ ਜਾਣੋ, ਕਿ ਜਿਨ੍ਹਾਂ ਦੀ ਬੁੱਧੀ ਹਲੇ ਤੱਕ ਆ ਸਰੀਰਾਂ ਦੀਆਂ ਮੌਜ ਮਸਤੀਆਂ ਵਿੱਚ ਹੀ ਹੈ, ਇਹ ਤਾਂ ਭਾਈ ਬੜਾ ਭਾਰੀ ਰੋਗੀ ਬੰਦਾ ਹੈ।
ਬ੍ਰਹਮ ਬੁੱਧ ਤੇ ਜਾਨ ਅਰੋਗੇ।
ਜਿਨ੍ਹਾਂ ਦੀ ਬੁੱਧੀ ਬ੍ਰਹਮ ਦੇ ਵਿੱਚ ਹੈ ਘੁੰਮਣਾ ਹੀ ਹੈ ਬਸ ਮਾੜਾ ਜਿਹਾ, ਜਿਨ੍ਹਾਂ ਦੀ ਬੁੱਧੀ ਅੰਤਰਾਤਮੇ ਘੁੰਮ ਗਈ ਆਤਮਾ ਵੱਲ ਉਹ ਬੰਦਾ ਰੋਗ ਰਹਿਤ ਹੈ, ਜਿਨ੍ਹਾਂ ਦੀ ਬੁੱਧੀ ਸੰਸਾਰ ਵੱਲ ਘੁੰਮੀ ਹੋਈ ਹੈ ਹਲੇ ਤੱਕ ਉਹ ਰੋਗੀ ਹੈ।
ਆਤਮ ਧਨ ਪ੍ਰਾਪਤ ਸੋ ਧਨੀ।
ਕਹਿੰਦੇ ਜੀ ਧਨੀ ਕਿਹਨੂੰ ਕਹਿੰਦੇ ਨੇ? ਗੁਰਮਤ ਅਨੁਸਾਰ ਦੱਸੋ ਤਾਂ ਕਹਿੰਦੇ ਜਿਹਦੇ ਕੋਲ ਆਤਮਕ ਧਨ ਪ੍ਰਾਪਤ ਹੋ ਜਾਵੇ, ਜਿਹਨੂੰ ਆਤਮਾ ਦਾ ਗਿਆਨ ਹੋ ਜਾਵੇ, ਉਹ ਭਾਵੇਂ ਪਾਟੇ ਕੱਪੜਿਆਂ ਚ ਰਹੇ, ਟੁੱਟੀ ਝੋਂਪੜੀ ਚ ਰਹੇ, ਬਸਤਾ ਟੁੱਟੀ ਝੋਂਪੜੀ ਚੀਤ ਸਭ ਛਿੰਨਾ ਜਾਤਨਾ ਪਤਨਾ ਆਦਰ ਉਦਿਆਨ ਭਰਮਿੰਨਾ ਮਿੱਤਰ ਨਾ ਧਾਨੇ ਠਰੂਪ ਹਿਣ ਕਿ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਉਹ ਸਾਰੀ ਦੁਨੀਆਂ ਦਾ ਕਿਹਾ ਤਿੰਨਾਂ ਲੋਕਾਂ ਦਾ ਰਾਜਾ ਹੈ, ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।
ਬਿਨ ਆਤਮ ਪਾਏ ਨਿਰਧਨੇ।
ਜਿਹੜੇ ਬੰਦੇ ਨੂੰ ਆਤਮਕ ਗਿਆਨ ਨਹੀਂ ਹੋਇਆ, ਸਰੀਰਕ ਤੌਰ ਤੇ ਜਿਹੜਾ ਬਸ ਬਾਹਰੋਂ ਸੋਹਣੇ ਭਾਵੇਂ ਕਿੰਨੇ ਹੀਰੇ ਪਾ ਲਵੇ, ਮੋਤੀ ਪਾ ਲਵੇ, ਕਰੋੜਾਂ ਅਰਬਾਂ ਖਰਬਾਂ ਪਤੀ ਬਣ ਜਾਵੇ, ਸਰੀਰਕ ਤੌਰ ਤੇ ਸਾਰਾ ਕੁਝ ਠੀਕ ਹੈ, ਪਰ ਮਹਾਰਾਜ ਕਹੇ ਹੈ ਜੇ ਕੰਗਾਲ ਨੂੰ ਪਰੇ ਰੱਖੋ, ਜਾ ਕੇ ਤ੍ਰਿਸ਼ਨਾਦਕ ਹੈ ਵਹੀ ਜਾਨ ਕੰਗਾਲ। ਇਹੋ ਜਿਹੇ ਨੂੰ ਕਿੱਥੇ ਲਿਆਉਣੇ ਸਾਡੇ ਕੋਲ? ਕਹਿੰਦੇ ਇਹ ਤਾਂ ਮਾਇਆਧਾਰੀ ਹੈ, ਇਹ ਤਾਂ ਅੰਨਾ ਬੋਲਾ, ਇਹੋ ਜਿਹੇ ਬੰਦੇ ਕੰਗਾਲ ਹਨ।
ਜਗਿਆਸੀ ਨਰ ਚਾਹੇ ਜੋਸ਼ੇ।
ਜਿਹੜਾ ਜਗਿਆਸੂ ਆਪਣੀ ਕਲਿਆਣ ਚਾਹੁੰਦਾ ਹੈ,
ਉੱਤਮ ਕਰਮ ਕਰੇ ਹਿਤ ਦੇ।
ਉਹ ਹਿਤ ਦੇ ਕੇ ਪਿਆਰ ਨਾਲ ਸਾਰਿਆਂ ਨਾਲੋਂ ਉੱਤਮ ਕੰਮ ਕਰੇ।
ਨੈ ਅਬਲਾਖਾ ਫਲ ਕੇ ਕਰੇ ਨਿਸ਼ਕਾਮ ਬ੍ਰਿਤੀ ਦਿੜ ਧਰੈ।
ਜਿਹੜਾ ਅਭਿਲਾਖਾ ਨਾ ਕਰੇ ਫਲ ਦੀ, ਨਿਸ਼ਕਾਮ ਹੋ ਕੇ ਕਰਸ ਕਰਮ ਕਰੇ, ਕੰਮ ਤਾਂ ਕਰੋ। ਉਹ ਜਿਹੜੇ ਮਜ਼ਦੂਰ ਜੇ ਆਪਾਂ ਆਮ ਲਾਉਂਦੇ ਹਾਂ ਘਰਾਂ ਚ, ਉਹ ਦੂਜੇ ਕੁ ਦਿਨ ਹੀ ਮੰਗ ਲੈਂਦੇ, ਕਹਿੰਦੇ ਉਹ ਪਹਿਲੇ ਦਿਨ ਗੁਰਦੁਆਰਿਆਂ ਝਾੜੂ ਮਾਰਿਆ, ਥੋੜਾ ਬਹੁਤ ਕਰਿਆ, ਕਰਾ ਕੇ ਆ ਕੇ ਖੜ ਗਏ, ਮਹਾਰਾਜ ਮੈਨੂੰ ਲੱਖਾਂ ਪਤੀ ਬਣਾ ਦਿਓ। ਮਹਾਰਾਜ ਦਾ ਹਾਸਾ ਨਿਕਲੂ, ਹੋਰ ਕੀ ਕਰਨਗੇ? ਮਹਾਰਾਜ ਕਹਿਣਗੇ ਮੈਂ ਜਿਹੜੇ ਇੰਨੇ ਇੰਨੇ ਸਾਲ ਦੇ ਆਉਂਦੇ ਆ, ਇਹਨੇ ਤਾਂ ਕਦੇ ਕੁਛ ਨੀ ਮੰਗਿਆ, ਤੂੰ ਪਹਿਲੇ ਦਿਨ ਹੀ ਆ ਕੇ ਮੰਗੀ ਜਾਂਦਾ, ਇਹ ਤੂੰ ਸਕਾਮ ਕਰਮ ਕਰਨ ਆਇਆ ਕਿ ਨਿਸ਼ਕਾਮ ਕਰਮ ਕਰਨ ਆਇਆ? ਉਹ ਨਿਸ਼ਕਾਮੀ ਬਣੋ ਭਾਈ, ਜਪੋ ਵਾਹਿਗੁਰੂ, ਕਰੋ ਸੇਵਾ, ਪਰ ਦਾਤੇ ਨੂੰ ਇਹ ਕਹੋ ਜੋ ਤੁਹਾਨੂੰ ਪਾਉਂਦਾ ਉਹ ਦੇ ਦਿਓ, ਮੇਰੇ ਤੇ ਮਿਹਰ ਕਰੋ। ਨਿਸ਼ਕਾਮ ਹੋਣਾ ਸਿੱਖਣਾ ਹੈ, ਸਿੱਖ ਬਣਨਾ ਕਿ ਨਹੀਂ ਬਣਨਾ ਆਪਾਂ ਨੇ? ਜੇ ਤਾਂ ਐਵੇਂ ਖਾਮ ਖਾਈ ਸਿੱਖ ਕਹਾਉਣਾ ਆਪਣੇ ਆਪ ਨੂੰ, ਫਿਰ ਤਾਂ ਜਿਵੇਂ ਮਰਜ਼ੀ ਤੁਹਾਡੀ ਮਰਜ਼ੀ ਰਹੀ ਜਾਓ, ਫਿਰ ਤੁਹਾਨੂੰ ਕੋਈ ਨਹੀਂ ਟੋਕਦਾ। ਜੇ ਗੁਰੂ ਦੇ ਅੱਛੇ ਪੁੱਤ ਬਣਨਾ, ਜੇ ਸਿੱਖ ਬਣਨਾ, ਤਾਂ ਮਹਾਰਾਜ ਕਹਿੰਦੇ ਨਿਸ਼ਕਾਮ ਹੋਣਾ ਸਿੱਖੋ। ਸਭ ਕੁਛ ਕਰਕੇ ਵੀ ਆਖੋ ਮੈਂ ਕੁਛ ਨਹੀਂ ਕੀਤਾ, ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ। ਮਹਾਰਾਜ ਬੜੇ ਪ੍ਰਸੰਨ ਹੁੰਦੇ ਵੀ ਇਹ ਮੇਰਾ ਪੁੱਤ ਕੁਛ ਨਹੀਂ ਮੰਗਦਾ, ਚੰਗਾ ਪੁੱਤ ਤੈਨੂੰ ਤਿੰਨਾਂ ਲੋਕਾਂ ਦਾ ਰਾਜ ਦਿੰਦਾ ਮੈਂ, ਤੇ ਜਿਹੜਾ ਕਹਿੰਦਾ ਮੈਨੂੰ ਆਹ ਦੇ ਦਿਓ ਆਹ ਦੇ ਦਿਓ, ਉਹਨੂੰ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਤੂੰ ਤੇ ਰੋਜ਼ ਹੀ ਮੰਗਤਾ ਬਣਿਆ ਰਹਿੰਦਾ ਮੇਰਾ। ਇਸ ਕਰਕੇ ਮਹਾਰਾਜ ਕਹਿੰਦੇ ਨਿਸ਼ਕਾਮ ਹੋ ਕੇ ਜਪੋ, ਵਾਹਿਗੁਰੂ ਵਾਹਿਗੁਰੂ
ਕਰਬੇ ਕਰਮ ਪੰਜ ਪ੍ਰਕਾਰ, ਇੱਕ ਤੋ ਨਿਤ ਕਰਮ ਇਤ ਧਾਰ, ਮੱਜਨ ਗੁਰਬਾਣੀ ਕੋ ਪਠਨਾ, ਸੰਧਿਆ ਆਦਿਕ ਸਤ ਨਾਮ ਸੋ ਰਟਨਾ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕਰ ਰਹੇ ਹਾਂ। ਗੁਰਸਿੱਖਾਂ ਦੀ ਰਹਿਤ ਮਰਿਆਦਾ ਜੋ ਕੱਲ੍ਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਗੁਰੂ ਕਿਸ ਨੂੰ ਕਹਿੰਦੇ ਨੇ, ਸਿੱਖ ਕੌਣ ਹੁੰਦਾ ਹੈ, ਸਿੱਖ ਦਾ ਭਾਵ ਕੀ ਹੈ, ਸੋ ਇਸ ਪ੍ਰਕਾਰ ਦੇ ਬਹੁਤ ਸਾਰੇ ਪ੍ਰਸ਼ਨ ਉੱਤਰ, ਜਿਨ੍ਹਾਂ ਦੇ ਵਿੱਚ ਆਪਣੇ ਕਲਿਆਣ ਵਾਸਤੇ ਕਈ ਤਰ੍ਹਾਂ ਦੀਆਂ ਗੁਰਮਤ ਦੀਆਂ ਸੇਧਾਂ ਬਖਸ਼ਿਸ਼ ਕਰ ਰਹੇ ਨੇ। ਹੁਣ ਆਓ ਅੱਗੇ ਪਿਆਰ ਨਾਲ ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਚੌਪਈ ਕਰਬੇ ਕਰਮ ਪੰਜ ਪ੍ਰਕਾਰ, ਇੱਕ ਤੋ ਨਿਤ ਕਰਮ ਇਤ ਧਾਰ।
ਸੋ ਕੱਲ ਪਹਿਲਾਂ ਆਇਆ ਸੀ ਨਿਸ਼ਕਾਮਤਾ, ਜਿਹੜਾ ਵੀ ਕਰਮ ਕਰਨਾ ਹੈ ਉਹ ਨਿਸ਼ਕਾਮ ਹੋ ਕੇ ਕਰਨਾ। ਹੁਣ ਕਹਿੰਦੇ ਨੇ ਪੰਜ ਪ੍ਰਕਾਰ ਦੇ ਜਿਹੜੇ ਕਰਮ ਨੇ ਉਹ ਇਸ ਪ੍ਰਕਾਰ ਦੇ ਨਾਲ ਕਰਨੇ ਨੇ ਕਿ ਰੋਜ਼ ਦਾ ਜਿਹੜਾ ਕਰਮ ਹੈ ਉਹਨੂੰ ਕਹਿੰਦੇ ਨਿਤ ਕਰਮ। ਇਹਨਾਂ ਦੇ ਨਾਮ ਪਹਿਲਾਂ ਆ ਚੁੱਕੇ ਨੇ, ਹੁਣ ਇਹਨਾਂ ਦਾ ਵਿਸਥਾਰ ਦੱਸਦੇ ਹਨ।
ਇੱਕ ਤੋ ਨਿਤ ਕਰਮ ਇਤ ਧਾਰ, ਮੱਜਨ ਗੁਰਬਾਣੀ ਕੋ ਪਠਨਾ।
ਸੋ ਇਹ ਇੱਕ ਤਾਂ ਨਿਤ ਕਰਮ ਹੈ ਸਾਡਾ, ਮੱਜਨ ਹੁੰਦਾ ਇਸ਼ਨਾਨ ਕਰਨਾ ਰੋਜ਼ ਨਿਤਨੇਮ ਅਨੁਸਾਰ, ਫਿਰ ਗੁਰੂ ਦੀ ਬਾਣੀ ਪੜ੍ਹਨੀ, ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਆਸਾ ਦੀ ਵਾਰ, ਹੋਰ ਜਿੰਨੀਆਂ ਬਾਣੀਆਂ ਕੰਠ ਨੇ ਉਹ ਪੜ੍ਹਨੀਆਂ,
ਸੰਧਿਆ ਆਦਿ ਸਤ ਨਾਮ ਸੁਰਟਨਾ।
ਸੰਧਿਆ ਸਮੇਂ ਸ਼ਾਮ ਨੂੰ ਰਹਿ ਰਾਸ ਜੀ ਦਾ ਪਾਠ, ਇਹਦੇ ਨਾਲ 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 ਫਿਰ ਆਰਤੀ ਵੀ ਪੜ੍ਹ ਲੈਣੀ ਚੰਗੀ ਹੈ, ਰਾਤ ਨੂੰ ਕੀਰਤਨ ਸੋਹਰੇ ਦਾ ਪਾਠ, ਅਤੇ ਜਿਹੜਾ ਰੋਜ਼ ਦਾ ਸਾਡਾ ਕਰਮ ਹੈ ਉਹਦੇ ਵਿੱਚ ਇਹ ਵੀ ਆ ਜਾਂਦਾ ਹੈ, ਹਰ ਵਕਤ ਸਵਾਸ ਸਵਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
के नमित ते करन जो लहै।
सो इस करके कहंदे ने जेडे कर्म ने नमितक कर्म आदक, जेदे किसे दे निमित करने ने, जिवें कोई पहला भी आया सी अपने पुत्र लई कर्म करना, उन्हां दे भले वास्ते परिवार के भले लई पाठ करना, अखंड पाठ साहब बजुर्गों वास्ते किसे लई भी जिहड़ा आपां कर्म करदे आ कि फलाने का भला हो जाए, फलाने की चढ़दी कला होवे, इस तरह जिहड़े दूसरे निमित करने ने इन्हां नूं निमित कर्म कहा जांदा
है। आदत तृतीयो धरै,
तीसरा जिहड़ा कर्म है जिवें कोई गलती हो जाती इंसान तो फिर उहदा प्रायश्चित करना, मन दे अंदर पछतावा करना, ये फिर प्रायश्चित कर्म विच उहदे निमित बाणी पढ़नी, पंजां प्यारिआं ने सजा लाउणी, इत्यादिक जिहड़े प्रायश्चित कर्म ने करने जो करने चाहिए ने।
चतुर्थ है उपासना रूप, पूजन अपनो इष्ट अनूप।
सो इस प्रकार दे नाल प्रायश्चित कर्म जदों हो गए, हुण चौथा है उपासना। उपासना जिहड़ा है पूजन आदि करना अपने इष्ट देव दा, इस प्रकार गुरु ग्रंथ साहिब दी सेवा भाव जिहड़ी है प्रकाश करना, सुखासन करना, रुमाले धोने, ब्रस करने, सारी सेवा। सो जिस प्रकार धन गुरु ग्रंथ साहिब महाराज की जिहड़ी सेवा है भावना नाल करनी है।
ए चारों शुभ करै सदीव, होए निष्काम भले निरनीव।
ये चारे जिहड़े नाम बड़े प्यार नाल करने चाहिए ने कर्म, नीवा हो के, निष्काम हो के, नीवा हो के, निम्रता नाल इन्हां कर्मां नूं करे।
परमेश्वर कै सतगुर पास, अर्पै सकल कर्म निरजास।
हुण परमेश्वर जी दे पास, सतगुरां दे पास जिन्ना कर्म करदे हां वो अर्पण करना है, ये नहीं कहना कि मैं कीता है। गुरां दे अर्पण करना, असी कौन हुंदे करन वाले, और ये सब कुछ आप जी दा ही करवाया होया है।
कर्म पंचों निखिद पछान, आदक पर स्त्री रत ठान।
पंजवां कर्म है निखिद कर्म, हुक्का हजाम तो हलालो हराम, चार जड़ियां कुरीतां ने, जां फिर किसी दी निंदा करनी, चुगली करनी, चोरी करनी, पर स्त्री गमन करना, ये चीजा जिहड़ियां कहिंदे इन्हां तों निखिध चीजा तों गुरसिख बच के रहे।
इनको अंगीकार ना करै जो नर श्रेय चाको धरै।
जिहड़ा बंदा ये चाहुंदा कि मेरी श्रेक तों भाव हुंदी श्रेक कल्याण, जिहड़ा बंदा अपनी कल्याण चाहुंदा, अपना भला चाहुंदा है, ये जिहड़े कर्म ने ना देखण नूं तां बहुत चंगे ने, सुआदले भी ने, पर ये सारा कुछ जिन्ना कुछ है ना, जो किश करै सो नरक परै। जिन्ना भी कुछ कर्म करदा है देखण मात्र चंगे ने, फरीदा